ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਦਰਵੇਸੀ ਕੋ ਜਾਨਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਭਿਗ ਜੀਵਨ ਭਿਗ ਵੇਸ ਦਰਵੇਸੀ ਕੋ ਜਾਨਸੀ ਵਿਰਲਾ ਕੋ ਦਰਵੇਸ ਜੇ ਘਰ ਘਰ ਹੰਡੈ ਮੰਗਦਾ ਭਿਗ ਜੀਵਨ ਭਿਗ ਵੇਸ ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹੋ ਬਲਿਹਾਰ ਜਾਓ ਜੇ ਆਸਾ ਅੰਦੇਸਾ ਤਜ ਰਹੇ ਗੁਰਮੁਖ ਭਿਖਿਆ ਨਾਉ ਤਿਸਕੇ ਚਰਨ ਪਖਾਲੀ ਹੈ ਨਾਨਕ ਹੋ ਬਲਿਹਾਰ ਜਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਕਰ ਆਵੇ ਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੁੰਦਰ ਇਕੱਤਰ ਹੋ ਕੇ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਤਿਗੁਰਾਂ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕੀਤੇ ਹਨ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸਾਨੂੰ ਗੁਰਦੇਵ ਨੇ ਤਰਸ ਕਰਕੇ ਦਇਆ ਕਰਕੇ ਅੱਜ ਦੇ ਇਸ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੇ ਵਿਚਾਰ ਕਰਨ ਦੀ ਦਾਤ ਬਖਸ਼ਿਸ਼ ਕੀਤੀ ਹੈ। आओ कुछ समय लई सुरतियां बिरतियां नूं एकागर करिए। तीसरे पातशाह निमाणिया दे मान सतगुरु धन गुरु अमरदास साहब जी दे चरणा विच अपनियां सुरतियां बिरतियां जोड़िए। एकाग्रता बनाउण निमित रसना दी पवित्रता वास्ते समूह माई भाई आखो जी सतनाम श्री सतनाम श्री
सतनाम श्री वाहिगुरु साहिब जी सलोक महला तीजा।
सलोक बिहागड़े दी वार दा एक पावन सलोक है। ए वार चौथे पातशाह धन गुरु रामदास सोढ़ी सुल्तान पातशाह ने उचारण कीती है। सलोक तीसरे पातशाह जी उचारण कर रहे ने और इस सलोक दे नाल जो पावन पौड़ी है वो चौथे पातशाह धन गुरु रामदास साहब जी महाराज जी ने उचारण कीती है। तीसरे पातशाह जी महाराज दे पावन पवित्र अमृत सलोक दी दात बख्शिश करदे हन। सलोक छंद दा नाम है। महापुरुष इस तरह भी कहिंदे आ सा लोक श्रेष्ठ लोक तो आए हुए अमृत बचन तुरकी बाणी आई तिन सगली चिंत मिटाई। तुरदरगाह तो सचखंड चो आए हुए अमृत बचन सा लोक श्रेष्ठ लोक तो आए हुए। सलोक छंद दा एक प्रकार भी है। श्री गुरु ग्रंथ साहब जी दी पावन अमृतमई बाणी विच सतगुरु जी ने अनेकां छंद वरते हैं। पातशाह दे सोलहे उचारण कीते ने, छंत उचारण कीते ने, अष्टपदियां उचारण कीतियां ने, दोहरे रड सवैये ते छंदां दे प्रकार हैं। छंद रचना बारे जे किसी गुरमुख नूं पढ़न दी जगियासा होवे कि कैसे कैसे सुंदर छंद सतगुरु जी ने रचे ने। कलगीधर स्वामी श्री गुरु गोबिंद सिंह साहब जी महाराज जी ने तां बेअंती छंद रच दिते दसन बाणी विच। ते जे छंद शास्त्र दी रचना बारे जानना होवे तां सिख पंथ दे महान विद्वान भाई कान सिंह जी नाभा जी ने एक पुस्तक लिखी है। उस पुस्तक दा नाम है गुरछंद दिवाकर। अक्सर मैं कथा विच पुस्तकां दा वेरवा दिंदा हुंना तां जो सानू पढ़न दी जगियासा पैदा होवे। गुरछंद दिवाकर नामक पुस्तक है जो भाई कान सिंह जी नाभा जी ने लिखी है। छंदा दी रचना किस तरह रची जांदी है, किहड़े छंद विच कितने अखर वरते जांदे ने, किन्नियां दीर्घ मात्रावां वरतियां जांदियां ने, कितनियां लघु मात्रावां वरतियां जांदियां ने, उहनां दे उचारण दा प्रकार की है, बड़ी सुंदर पुस्तक भाई कान सिंह जी नाभा जी ने लिखी है, उह लै के आप जी पढ़ सकते हो। सलोक छंद दा प्रकार है। तीसरे पातशाह निमाणिया दे मान सतगुरु धन धन श्री गुरु अमरदास साहिब जी महाराज ए पावन पवित्र अमृत बचन उचारण करदे हन।
दरवेसी को जानसी विरला को दरवेस।
आम करके फकीर उहनूं कह दिता जांदा जिहड़ा दर दर ते जाके भिखिया मंगदा है। आपां कह दिंदे आ जी फकीर है, इन्हें फकीरी लिबास धारण किया होया। अक्सर बहुते लिबास नूं वेख के भरम जांदे हन। लिबास नाल सही नहीं हुंदा कि दरवेश है जां फकीर है जां संत है। लिबास केवल बाहरले शरीर नूं कजण दा एक तरीका है। दरवेसी दी बिरती जिहड़ी है वह अंदर दे नाल जुड़ी हुई है। पातशाह कहिंदे उहनूं दरवेश नहीं जाणिया जांदा जिहड़ा दर दर ते जाके मंगदा फिरे। विरला को दरवेश, दरवेश तां कोई विरला है। इह संसार विच परमेशर दी बंदगी दे रंग विच रंगे होए जिहड़े दरवेश पुरश ने विरले हन। ऐसा नहीं कह सकते अजकल असीं झट कह दिंदे आ कोई संत नहीं हुंदा, कोई महापुरश नहीं हुंदा। पातशाह कहिंदे हुंदे आ पर विरले हुंदे आ। ਵਿਖਾਵਾ ਕਰਨ ਵਾਲੇ ਬਹੁਤੇ ਹੁੰਦੇ ਨੇ ਸੰਸਾਰ ਵਿੱਚ, ਪਰ ਐਸਾ ਨਹੀਂ ਹੁੰਦਾ ਕਿ ਜੇ ਵਿਖਾਵਾ ਕਰਨ ਵਾਲੇ ਹਨ ਤੇ ਅਸਲ ਨਹੀਂ ਹਨ। ਅਨੇਕਾਂ ਮਹਾਂਪੁਰਸ਼ ਮਹਾਤਮਾ ਬੰਦਗੀ ਵਾਲੀਆਂ ਰੂਹਾਂ ਨੇ ਸੰਸਾਰ ਵਿੱਚ, ਜਿਨ੍ਹਾਂ ਦੇ ਭਜਨ ਦੇ ਪ੍ਰਤਾਪ ਸਦਕਾ ਇਹ ਧਰਤੀ ਟਿਕੀ ਹੋਈ ਹੈ, ਵਿਰਲੇ ਹਨ। ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਉਹ ਸਦੈਵੀ ਰਹਿੰਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਮਹਾਂਪੁਰਸ਼ ਮਹਾਤਮਾ ਵੀ ਸੰਸਾਰ ਵਿੱਚ ਹਨ, ਪਰ ਉਹ ਵਿਰਲੇ ਨੇ ਗੁਰੂ ਖਾਲਸਾ ਜੀ, ਉਹ ਥਾਂ ਥਾਂ ਤੇ ਨਹੀਂ ਮਿਲਦੇ। ਬਨ ਬਨ ਮੇਂ ਚੰਦਨ ਨਹੀਂ ਗਿਰ ਗਿਰ ਮਾਣਕ ਨਾ ਹੈ। ਚੰਦਨ ਦੀ ਲੱਕੜੀ ਹਰ ਜੰਗਲ ਵਿੱਚ ਨਹੀਂ ਮਿਲਦੀ, ਜੰਗਲ ਤਾਂ ਬਹੁਤ ਨੇ ਪਰ ਹਰ ਜੰਗਲ ਵਿੱਚ ਚੰਦਨ ਨਹੀਂ ਮਿਲਦਾ। ਪਹਾੜ ਵੀ ਬਹੁਤ ਨੇ ਪਰ ਹਰ ਪਹਾੜ ਦੇ ਵਿੱਚ ਮਾਣਕ ਨਹੀਂ ਲੱਭਿਆ ਕਰਦੇ। ਹਾਥੀ ਵੀ ਬਹੁਤ ਨੇ ਪਰ ਹਰ ਹਾਥੀ ਦੇ ਵਿੱਚ ਗਜ ਮੋਤੀ ਨਹੀਂ ਮਿਲਿਆ ਕਰਦਾ। ਇਸੇ ਤਰ੍ਹਾਂ ਹਰ ਨਗਰ ਵਿੱਚ, ਹਰ ਸ਼ਹਿਰ ਵਿੱਚ, ਹਰ ਜਗ੍ਹਾ ਤੇ ਰੱਬ ਦੇ ਪਿਆਰੇ ਨਹੀਂ ਮਿਲਿਆ ਕਰਦੇ, ਉਹ ਵੀ ਵਿਰਲੇ ਹਨ। ਵਿਰਲਾ ਕੋ ਦਰਵੇਸ਼, ਉਹ ਦਰਵੇਸ਼ ਜਿਹੜੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹ ਸੰਸਾਰ ਵਿੱਚ ਵਿਰਲੇ ਹਨ।
ਜੀ ਘਰ ਘਰ ਹੰਡੈ ਮੰਗਦਾ ਤਿਗ ਜੀਵਨ ਤਿਗ ਵੇਸ,
ਜਿਹੜਾ ਘਰ ਘਰ ਮੰਗਦਾ ਫਿਰੇ। ਹੰਡੈ, ਹੰਡੈ ਦਾ ਮਤਲਬ ਹੁੰਦਾ ਫਿਰਨਾ। ਆਪਾਂ ਕਹਿ ਦਿੰਦੇ ਹਾਂ ਜੀ ਫਲਾਣਾ ਬੰਦਾ ਬੜਾ ਫਿਰਿਆ ਹੋਇਆ, ਜਾਂ ਦੂਜਾ ਅਰਥ ਕਹਿ ਕਰ ਦਿੰਦੇ ਹਾਂ ਵੀ ਫਲਾਣਾ ਬੰਦਾ ਬੜਾ ਹੰਡਿਆ ਹੋਇਆ। ਆਪਣੀ ਬੋਲੀ ਹੈ ਨਾ, ਆਮ ਆਪਾਂ ਬੋਲਦੇ ਹਾਂ ਸ਼ਬਦ। ਪੰਜਾਬੀ ਦੇ ਬਹੁਤ ਸਾਰੇ ਸ਼ਬਦ ਨੇ ਗੁਰਮੁਖੀ ਦੇ ਜਿਹੜੇ ਸਮੇਂ ਦੇ ਸਮੇਂ ਨਾਲ ਅਲੋਪ ਹੁੰਦੇ ਜਾ ਰਹੇ ਨੇ। ਕਹਿੰਦੇ ਘਰ ਘਰ ਦੇ ਵਿੱਚ, ਹੰਡਾ ਦਾ ਮਤਲਬ ਹੁੰਦਾ ਫਿਰਦਾ ਹੈ, ਮੰਗਦਾ ਮੰਗਦਾ ਫਿਰਦਾ ਹੈ। ਅਖੰਡ ਕੀਰਤਨੀ ਜਥੇ ਦੇ ਬਾਨੀ ਮਹਾਂਪੁਰਸ਼ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹ ਜਦੋਂ ਪੁਸਤਕਾਂ ਲਿਖਦੇ ਨੇ, ਚਾਹੇ ਉਹ ਜੇਲ੍ਹ ਚਿੱਠੀਆਂ ਲਿਖਦੇ ਨੇ, ਚਾਹੇ ਉਹ ਰੰਗਲੇ ਸੱਜਣ ਲਿਖਦੇ ਨੇ, ਉਹਨਾਂ ਪੁਸਤਕਾਂ ਦੇ ਵਿੱਚ ਜਦੋਂ ਲੇਖਣੀ ਲਿਖਦੇ ਆ, ਭਾਈ ਰਣਧੀਰ ਸਿੰਘ ਜੀ ਦੀ ਲੇਖਣੀ ਵਿੱਚ ਇੱਕ ਬੜੀ ਵਿਸ਼ੇਸ਼ਤਾ ਹੈ, ਉਹ ਜ਼ਿਆਦਾ ਤੌਰ ਤੇ ਗੁਰਬਾਣੀ ਦੇ ਸ਼ਬਦਾਂ ਦੀ ਵਰਤੋਂ ਕਰਦੇ। ਅਸੀਂ ਆਮ ਕਰਕੇ ਲਿਖੀਏ ਤੇ ਕਹਿੰਦੇ ਹਾਂ ਫਲਾਣਾ ਬੰਦਾ ਫਿਰਦਾ ਹੈ, ਉਹ ਲਿਖ ਦਿੰਦੇ ਆ ਹੰਡਦਾ ਹੈ, ਤਾਂ ਜੋ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਜਿਹੜੇ ਨੇ ਉਹ ਨਾਲ ਨਾਲ ਸਾਡੇ ਹਿਰਦੇ ਚ ਸਪਸ਼ਟ ਹੁੰਦੇ ਚਲੇ ਜਾਣ। ਮਹਾਰਾਜ ਜੀ ਕਹਿੰਦੇ ਜਿਹੜਾ ਘਰ ਘਰ ਮੰਗਦਾ ਫਿਰਦਾ ਨਾ, ਉਹਦਾ ਜੀਵਨਾ ਤ੍ਰਿਗ ਹੈ ਤੇ ਉਹਦਾ ਬਾਹਰਲਾ ਧਾਰਨ ਕੀਤਾ ਹੋਇਆ ਵੇਸ ਵੀ ਤ੍ਰਿਗ ਹੈ। ਸੌ ਵੇਰੀ ਫਿਟੇ ਮੂੰਹ ਕਹੋ ਤੇ ਇੱਕ ਵੇਰੀ ਲਾਹਨਤ ਬਣਦੀ ਹੈ। ਸੌ ਵੇਰੀ ਲਾਹਨਤ ਪਾਓ ਕਿਸੇ ਨੂੰ ਤੇ ਇੱਕ ਵੇਰੀ ਤ੍ਰਿਗ ਬਣਦਾ। ਇਹ ਪੈਮਾਨਾ ਹੈ ਤ੍ਰਿਗ ਨੂੰ ਮਾਪਣ ਦਾ। ਤਿਗ ਜੀਵਨ ਤਿਗ ਵੇਸ, ਕਹਿੰਦੇ ਉਹਨਾਂ ਦਾ ਜੀਵਨਾ ਵੀ ਤ੍ਰਿਗ ਹੈ, ਉਹਨਾਂ ਦਾ ਬਾਹਰਲਾ ਰੱਖਿਆ ਹੋਇਆ ਵੇਸ ਵੀ ਤ੍ਰਿਗ ਹੈ।
ਜੀ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ।
ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹ ਸਪਸ਼ਟ ਕੀਤਾ ਕਿ ਬਾਹਰਲਾ ਪਹਿਰਾਵਾ ਕੇਵਲ ਦਰਵੇਸ਼ ਨਹੀਂ, ਇਸ ਨੂੰ ਦਰਵੇਸ਼ੀ ਨਹੀਂ ਕਿਹਾ ਜਾ ਸਕਦਾ, ਤਾਂ ਫਿਰ ਸੇਵਕਾਂ ਨੇ ਪੁੱਛਿਆ ਮਹਾਰਾਜ ਤੁਹਾਡੀ ਦ੍ਰਿਸ਼ਟੀ ਵਿੱਚ ਦਰਵੇਸ਼ ਕੌਣ ਹੈ, ਤੁਸੀਂ ਦਰਵੇਸ਼ ਕਿਸ ਨੂੰ ਮੰਨਦੇ ਹੋ? ਹੁਣ ਜੇ ਕੋਈ ਆਖੇ ਕਿ ਸਤਿਗੁਰਾਂ ਨੇ ਪਹਿਰਾਵੇ ਦਾ ਖੰਡਨ ਕੀਤਾ ਤੇ ਬਾਹਰਲਾ ਬਾਣਾ ਤਾਂ ਪਹਿਰਾਵਾ ਤਾਂ ਬਹੁਤ ਗੁਰਮੁਖ ਪਾਉਂਦੇ ਹੈ। ਖਾਲਸਾ ਜੀ ਕੱਲਾ ਪਹਿਰਾਵਾ ਧਾਰਨ ਕਰਕੇ ਉਥੇ ਤੱਕ ਹੀ ਸੀਮਤ ਹੋ ਜਾਏ, ਅੱਗੇ ਨਾ ਤੁਰੇ, ਫਿਰ ਪਹਿਰਾਵੇ ਦਾ ਖੰਡਨ ਹੈ, ਕਿਉਂਕਿ ਫਿਰ ਉਹ ਭੇਖ ਬਣ ਜਾਂਦਾ। ਜਦੋਂ ਪਹਿਰਾਵਾ ਭੇਖ ਬਣ ਜਾਏ ਫਿਰ ਭੇਖ ਦਾ ਸਤਿਗੁਰੂ ਜੀ ਨੇ ਖੰਡਨ ਕੀਤਾ। ਜਿਸ ਲਈ ਉਹ ਭੇਖ ਧਾਰਨ ਕੀਤਾ ਉਹਦੇ ਨਾਲ ਜਿੰਮੇਵਾਰੀਆਂ ਕੀ ਨੇ? ਅਸੀਂ ਬਾਣਾ ਧਾਰਨ ਕਰਦੇ ਹਾਂ, ਅਸੀਂ ਗਾਤਰੇ ਕਕਾਰ ਧਾਰਨ ਕਰਦੇ ਹਾਂ, ਸਾਡਾ ਵੀ ਇਹ ਬਾਹਰਲਾ ਪਹਿਰਾਵਾ ਹੈ ਨਾ, ਇਹਦੇ ਨਾਲ ਸਾਡੀਆਂ ਜਿੰਮੇਵਾਰੀਆਂ ਕੀ ਨੇ, ਸਾਡੀਆਂ ਡਿਊਟੀਆਂ ਕੀ ਨੇ? ਗੁਰੂ ਸਾਹਿਬ ਜੀ ਨੇ ਸਾਨੂੰ किस पासे प्रेरणा करके जोड़िया जो असी ना समझिए केवल मैं उत्तों दी कृपान पा के बाहरला पहरावा धारण करके समाज विच अपने आप नूं प्रतिष्ठित बनाउंदा फिरां फिर गुरु साहब जी दी दृष्टि विच खोटा ही रहांगा खरा नहीं हो सकता। जे ककारा दी मर्यादा नाल बाणी दी मर्यादा नाल बाणी नाल जुड़े हुए हां जे साडा जीवन गुरबाणी दे आशे मुताबक बतीत हो रहा है फिर उही बाणी ते बाणा दोवें पंख समान बन जांदे आ। बाणी बाणा पंख पछाणो सिंह गुरु का पंछी जाणो। ते जे केवल भेख है विखावा ही है भी लोकां नूं विखाउणा भी फलाना बड़ा गुरसिख है फिर खालसा जी उस भेख दा गुरु साहब ने खंडन किया होया। पातशाह नूं पुछिया महाराज जी तुहाडी दृष्टि दे विच दरवेश कौन है ता पातशाह कहिंदे जिन्हां ने अपने हिरदे चो आसा ते अंदेसे दी वृत्ति छड़ दित्ती है। आसा दरवेश किसी की आस नहीं रखता जिहड़ा दर दर ते जाके लोकां दे घर ते लोकां ते बंदियां ते आस रखता फिर वह किवें दरवेश हो सकता। दरवेश तां वह है जिहड़ा परमेशर ते आस रखता। तदे महाराज जी ने दरवेशां नूं पंछी की तस्बीह दित्ती है कि वह पंछियां तों बलियार जाइए जिहड़े रब की आस रखते आ बंदियां की आस नहीं रखते। जिहड़े बंदियां की आस रखण वह दरवेश नहीं हो सकते पर संसार दे विच बंदियां दी आस रखण वाले बहुते मिलदे है। महाराज जी कहिंदे आ जिहड़े बंदियां दी आसां ला दिंदे आ अपने हिरदे चों। अंदेसा कहिंदे आ डर नूं, अंदेसा कहिंदे आ सहम नूं, अंदेसा कहिंदे आ कई प्रकार दे फिकरां नूं। जिहड़ा अपने हिरदे चों अंदेसा छड दिंदा है शंका त्याग दिंदा है फिर गुरु दे मुख द्वारा नाम दी भिक्षा लैंदा ओ दरवेश है। जिहड़ा दर दर ते जाके भिक्षा लवे ते कहे जी मैं भिक्षा लैंदा तां दरवेश हां। महाराज जी कहिंदे साडी दृष्टि विच ओ दरवेश है जिहड़ा गुरु दे मुख द्वारा नाम दी भिक्षा लैंदा है। सतगुरां दी शरण च आ के बेनती करे महाराज जी कृपा करो असीं तुहाडे दर दे जाचक हां मंगते हां दया करके सानू अपने नाम की भिक्षा पाओ। जेड़ा नाम की भिक्षा गुरु दे मुख द्वारा लैंदा है ओ दरवेश है।
इसके चरण पखाली है नानक हो बलिहार जाओ।
जेड़ा नाम की भिक्षा लैंदा ते आसा अंदेसा अपने हिरदे चो तज दिंदा एहो जे जेड़े दरवेश ने रब दे प्यारे ने महाराज जी कहिंदे मैं तिन्हां दे चरणां नूं पखालदा हां धोंदा हां तिन्हां दे चरणां नूं मनाउंदा हां तिन्हां दे चरणां नूं स्पर्श करदा हां और महाराज जी कहिंदे मैं उन्हां तों बलिहार जांदा हां उन्हां तों वारे वारे जांदा हां जिहड़े ऐसे दरवेश हन।
महला तीजा नानक तरवर एक फल दुए पंखेरू आहे।
धन श्री गुरु अमरदास पातशाह जी फरमाउंदे है कि दरख्त एक है उदो फल दो लगे हुए है। शरीर रूपी दरख्त एक है इस एक दरख्त नो दो फल लगे ने एक है सुख दा दूजा है दुख दा। दो फल हो गए ना ਇਹ ਦੋ ਫਲ ਹੀ ਨੇ ਸੁਖ ਤੇ ਦੁੱਖ ਸਦਾ ਵੀ ਇਕੋ ਜਿਹੇ ਤਾਂ ਨਹੀਂ ਰਹਿੰਦਾ ਸਦਾ ਕੁਝ ਕਦੇ ਸੁਖ ਹੈ ਕਦੇ ਦੁੱਖ ਹੈ ਕਦੇ ਸੁਖ ਹੈ ਇਹ ਤਬਦੀਲ ਹੁੰਦੇ ਰਹਿੰਦੇ। ਦੋਏ ਪੰਖੇਰੂ ਆਹੇ ਜਿਹੜਾ ਦੋਏ ਸ਼ਬਦ ਹੈ ਮਹਾਂਪੁਰਸ਼ਾਂ ਨੇ ਇਹਨੂੰ ਦੋਵੇਂ ਪਾਸੇ ਜੋੜ ਲਿਆ ਇਹਨੂੰ ਦਿੱਲੀ ਦੀਪਕ ਨਿਆਏ ਕਹਿੰਦੇ ਹੈ। ਵਿਸ਼ਰਾਮ ਫਲ ਤੇ ਲੱਗੇਗਾ ਨਾਨਕ ਤਰਵਰ ਏਕ ਫਲ ਪਰ ਜਿਹੜਾ ਦੋਏ ਸ਼ਬਦ ਹੈ ਇਹ ਪਹਿਲਾਂ ਫਲ ਨਾਲ ਵੀ ਜੋੜ ਦਿੰਦੇ ਆ ਮਹਾਂਪੁਰਸ਼ ਅਰਥ ਕਰਨ ਵੇਲੇ ਤੇ ਅੱਗੇ ਪੰਖੇਰੂ ਨਾਲ ਵੀ ਜੋੜ ਦਿੰਦੇ ਆ। ਕਹਿੰਦੇ ਦੋ ਹੀ ਪੰਖੇਰੂ ਨੇ ਇੱਕ ਦਰਖਤ ਹੈ ਸਰੀਰ ਦੋ ਫਲ ਲੱਗੇ ਹੋਏ ਨੇ ਸੁੱਖ ਤੇ ਦੁੱਖ ਦੇ ਦੋ ਪੰਛੀ ਨੇ ਇਹਦੇ ਅੰਦਰ ਵਿੱਚ ਆਏ ਪੰਖੇਰੂ ਕਹਿੰਦੇ ਨੇ ਪੰਛੀਆਂ ਨੂੰ। ਦੋ ਪੰਛੀ ਕਿਹੜੇ ਆ ਭਲਾ ਇੱਕ ਹੈ ਕੁਟਸਥ ਬ੍ਰਹਮ ਜਿਹੜਾ ਅਹਿਲ ਹੈ ਕਿਸੇ ਪ੍ਰਕਾਰ ਦੀ ਕੋਈ ਕਿਰਿਆ ਨਹੀਂ ਕਰਦਾ। ਕੁਟਸਥ ਦਾ ਮਤਲਬ ਹੁੰਦਾ ਜਿਵੇਂ ਲੁਹਾਰ ਦੀ ਦੁਕਾਨ ਤੇ ਐਰਨ ਪਈ ਹੁੰਦੀ ਹੈ ਨਾ ਲੋਹੇ ਦੀ ਉਹਦੇ ਤੇ ਬੜੇ ਹਥੋੜੇ ਵੱਜਦੇ ਆ, ਟਿਕ ਕੇ ਪਈ ਹੋਈ ਆ, ਉਹ ਕੁਝ ਨੀ ਹਿਲਦੀ ਜੁਲਦੀ ਨੀ, ਅਡੋਲ ਹੈ। ਕੋਟਸਥ ਬ੍ਰਹਮ ਰੂਪੀ ਪੰਛੀ ਉਹ ਵੀ ਇਸੇ ਸਰੀਰ ਦੇ ਵਿਚ ਹੈ, ਇਸੇ ਸਰੀਰ ਰੂਪੀ ਦਰਖਤ ਦੇ ਉੱਤੇ ਹੈ। ਦੂਸਰਾ ਉਸ ਕੋਟਸਥ ਦਾ ਜਿਹੜਾ ਚਿਰਾਭਾਸ ਹੈ, ਚਿਰਾਭਾਸ ਜਿਹੜਾ ਕਿਰਿਆ ਕਰਦਾ, ਯਾਨੀ ਕਿ ਉਸ ਕੋਟਸਥ ਦਾ ਜਿਹੜਾ ਅਕਸ਼ ਸਾਡੇ ਅੰਤਸ਼ਕਰਨ ਵਿਚ ਪੈਂਦਾ, ਜਿਵੇਂ ਸੂਰਜ ਦੀ ਰੋਸ਼ਨੀ ਸ਼ੀਸ਼ੇ ਚ ਪੈ ਕੇ ਰਿਫਲੈਕਟ ਪੈਦਾ ਕਰਦੀ ਹੈ ਨਾ, ਪ੍ਰਤੀਬਿੰਬ ਪੈਦਾ ਕਰਦੀ ਹੈ, ਉਹ ਸ਼ੀਸ਼ੇ ਵਿਚ ਜਿਹੜਾ ਪ੍ਰਤੀਬਿੰਬ ਪੈਦਾ ਹੁੰਦਾ ਉਹਨੂੰ ਕਹਿੰਦੇ ਨੇ ਚਿਦਾਭਾਸ। ਉਸ ਕੋਟਸਥ ਬ੍ਰਹਮ ਦਾ ਪ੍ਰਤੀਬਿੰਬ ਜਦੋਂ ਸਾਡੇ ਅੰਤਹਿਕਰਨ ਰੂਪੀ ਸ਼ੀਸ਼ੇ ਤੇ ਪਿਆ, ਉਹਦੇ ਵਿਚ ਜਿਹੜਾ ਪ੍ਰਤੀਬਿੰਬ ਪੈਦਾ ਹੋਇਆ, ਰਿਫਲੈਕਟ ਪੈਦਾ ਹੋਇਆ, ਉਹ ਕਿਰਿਆ ਕਰਦਾ, ਉਹਨੂੰ ਕਹਿੰਦੇ ਨੇ ਚਿਦਾਭਾਸ। ਉਹ ਹੈ ਦੂਸਰਾ ਪੰਛੀ, ਜਿਹੜਾ ਉਹ ਚਿਦਾਭਾਸ ਰੂਪੀ ਪੰਛੀ ਹੈ ਨਾ, ਉਹ ਸੁੱਖ ਤੇ ਦੁੱਖ ਦੋਨਾਂ ਨੂੰ ਅਨੁਭਵ ਕਰਦਾ। ਜਿਹੜਾ ਉਹ ਚਿਦਾਭਾਸ ਰੂਪੀ ਪੰਛੀ ਹੈ, ਉਹ ਸੁੱਖ ਤੇ ਦੁੱਖ ਦੋਨਾਂ ਨੂੰ ਅਨੁਭਵ ਕਰਦਾ। ਜਿਹੜਾ ਕੁਟਸਥ ਬ੍ਰਹਮ ਹੈ, ਉਹਦੇ ਵਾਸਤੇ ਨਾ ਸੁੱਖ ਹੈ ਤੇ ਨਾ ਦੁੱਖ ਹੈ, ਉਹਨੂੰ ਕਹਿੰਦੇ ਨੇ ਬ੍ਰਹਮਾਕਾਰ ਬਿਰਤੀ। ਇਹ ਗੱਲ ਨੂੰ ਥੋੜਾ ਜਿਹਾ ਸੂਖਮ ਤੇ ਬਰੀਕੀ ਨਾਲ ਸਮਝਿਓ। ਚਿਦਾਭਾਸ ਜੋ ਕਿਰਿਆ ਕਰਦਾ, ਕਿਉਂਕਿ ਬ੍ਰਹਮ ਨਿਰਾਕਾਰ ਹੈ, ਉਹ ਕੁਝ ਨਹੀਂ ਕਰ ਸਕਦਾ, ਉਹਦੇ ਅੰਗ ਹੀ ਨਹੀਂ ਹਨ, ਪਰ ਕੁਝ ਕਰਨ ਵਾਸਤੇ, ਹੁਣ ਸੂਰਜ ਦੀ ਰੋਸ਼ਨੀ ਸਾਡੇ ਤੇ ਸਿੱਧੀ ਪੈ ਰਹੀ ਹੈ, ਸਾਨੂੰ ਸਾੜ ਤਾਂ ਨਹੀਂ ਰਹੀ, ਪਰ ਇੱਕ ਸ਼ੀਸ਼ਾ ਹੁੰਦਾ, ਉਸੇ ਸ਼ੀਸ਼ੇ ਵਿੱਚੋਂ ਜਦੋਂ ਸੂਰਜ ਦੀ ਰੋਸ਼ਨੀ ਨਿਕਲ ਕੇ ਕਾਗਜ਼ ਤੇ ਪਵੇ, ਕੱਪੜੇ ਤੇ ਪਵੇ, ਉਹਨੂੰ ਸਾੜ ਦਿੰਦੀ ਹੈ ਨਾ, ਜਿਹਨੂੰ ਆਪਾਂ ਲੈਂਜ ਕਹਿੰਦੇ ਹਾਂ, ਦੂਰੋਂ ਵੇਖਣ ਵਾਲਾ, ਉਹਦੇ ਵਿੱਚ ਜਦੋਂ ਸੂਰਜ ਦੀ ਕਿਰਨ ਪੈ ਕੇ ਕੱਪੜੇ ਤੇ ਪਏਗੀ, ਫਿਰ ਉਹ ਕੱਪੜੇ ਨੂੰ ਵੀ ਸਾੜ ਦਿੰਦੀ, ਅੱਗ ਪੈਦਾ ਕਰ ਦਿੰਦੀ ਹੈ, ਕਾਗਜ਼ ਨੂੰ ਸਾੜ ਦਿੰਦੀ ਹੈ, ਉਦਾਂ ਉਹ ਲੈਂਜ ਪਾਸੇ ਕਰ ਦਿਓ, ਫਿਰ ਸੂਰਜ ਉਹ ਕੱਪੜੇ ਨੂੰ ਨਹੀਂ ਜਲਾ ਰਿਹਾ। ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ, ਉਹ ਇਸ ਤਰ੍ਹਾਂ ਸਮਝ ਲਓ, ਸਮਝਣ ਲਈ ਵੀ ਉਹ ਕੋਟਸਥ ਸੂਰਜ ਹੈ, ਉਹਦਾ ਰਿਫਲੈਕਟ ਸਾਡਾ ਜਿਹੜਾ ਅੰਤਸ਼ਕਰਨ ਹੈ, ਜਿਹਨੂੰ ਆਪਾਂ ਮਨ ਤੇ ਬੁੱਧੀ ਕਹਿੰਦੇ ਹਾਂ, ਮਨ ਤੇ ਬੁੱਧੀ ਰੂਪੀ ਸ਼ੀਸ਼ੇ ਦੇ ਵਿੱਚੋਂ ਜਦੋਂ ਉਹਦੀ ਪ੍ਰਤੀਬਿੰਬ ਨਿਕਲਦਾ, ਉਹ ਜਿਹੜੀ ਰੋਸ਼ਨੀ ਨਿਕਲਦੀ ਹੈ, ਉਹਨੂੰ ਕਹਿੰਦੇ ਨੇ ਚਿਦਾਭਾਸ। ਉਹ ਬਾਹਰ ਸੰਸਾਰ ਦੇ ਵਿੱਚ ਵਰਤ ਕੇ ਕਿਰਿਆ ਕਰਦੀ ਹੈ, ਉਹ ਸੁੱਖ ਤੇ ਦੁੱਖ ਨੂੰ ਵੀ ਅਨੁਭਵ ਕਰਦੀ ਹੈ, ਉਹੀ ਬਿਰਤੀ, ਉਹਨੂੰ ਕਹਿੰਦੇ ਨੇ ਚਿਦਾਭਾਸ। ਚਿਦਾਭਾਸ ਰੂਪੀ ਪੰਛੀ ਔਰ ਕੋਟਸਥ ਰੂਪੀ ਬ੍ਰਹਮ, ਇਹ ਦੋ ਪੰਛੀ ਮਹਾਰਾਜ ਜੀ ਕਹਿੰਦੇ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਇਸੇ ਸਰੀਰ ਰੂਪੀ ਦਰਖਤ ਦੇ ਅੰਦਰ ਵਸਦੇ ਹੈ। ਜਿਵੇਂ ਦਰਖਤ ਦੇ ਉੱਤੇ ਪੰਛੀ ਵਸਦੇ ਹੈ, ਇਸ ਸਰੀਰ ਰੂਪੀ ਦਰਖਤ ਵਿੱਚ ਵੀ ਇਹ ਦੋ ਪੰਛੀ ਵਸਦੇ ਹੈ। ਦੂਸਰਾ ਅਰਥ ਮਹਾਂਪੁਰਸ਼ਾਂ ਨੇ ਜਿਹੜਾ ਬੜਾ ਸਰਲ ਜੇ ਢੰਗ ਨਾਲ ਕੀਤਾ, ਉਹ ਵੀ ਆਪ ਜੀ ਸਰਵਣ ਕਰ ਲਓ। ਨਾਨਕ ਤਰਵਰ ਏਕ ਫਲ, ਕਹਿੰਦੇ ਜਿਹੜਾ ਸੰਸਾਰ ਹੈ ਇਹ ਇੱਕ ਦਰਖਤ ਹੈ, ਇਸ ਦਰਖਤ ਨੂੰ ਇੱਕ ਫਲ ਲੱਗਾ ਹੋਇਆ ਮਾਇਆ ਦਾ, ਇੱਕ ਫਲ ਲੱਗਾ ਹੋਇਆ ਮਾਇਆ ਦਾ, ਮਾਇਆ ਰੂਪੀ ਫਲ ਨੂੰ ਜਾਣਨੇ ਵਾਸਤੇ ਦੋ ਪੰਛੀ ਆਏ ਨੇ, ਇੱਕ ਪੰਛੀ ਆ ਗੁਰਮੁਖ ਤੇ ਦੂਜੇ ਨੇ ਮਨਮੁਖ। ਗੁਰਮੁਖ ਰੂਪੀ ਤੇ ਮਨਮੁਖ ਰੂਪੀ ਦੋ ਪੰਛੀ ਇਹ ਸੰਸਾਰ ਰੂਪੀ ਦਰਖਤ ਵਿਚ ਆਏ ਹਨ।
ਆਵਤੇ ਜਾਤ ਨਾ ਦੀਸਹੀ ਨਾ ਪਰ ਪੰਖੀ ਤਾਹੇ,
ਕਹਿੰਦੇ ਉਹ ਜਿਹੜੇ ਗੁਰਮੁਖ ਤੇ ਮਨਮੁਖ ਰੂਪੀ ਪੰਛੀ ਆਏ ਨੇ, ਉਹ ਕਿੱਥੋਂ ਆਏ ਨੇ ਨਾ ਤਾਂ ਆਉਂਦਿਆਂ ਦਾ ਪਤਾ ਲੱਗਦਾ, ਕਿੱਥੇ ਚਲੇ ਜਾਂਦੇ ਨੇ ਨਾ ਜਾਂਦਿਆਂ ਦਾ ਪਤਾ ਲੱਗਦਾ, ਵੀ ਉਹਨਾਂ ਦੇ ਖੰਭ ਨਹੀਂ ਦਿਸਦੇ, ਕਿੱਥੋਂ ਆਇਆ ਹੈ ਇਹ ਜੀਵ, ਕਿੱਥੇ ਚਲਿਆ ਜਾਂਦਾ ਹੈ, ਉਸ ਖੇਡ ਨੂੰ ਕੋਈ ਨਹੀਂ ਜਾਣਦਾ। ਏਦਾਂ ਵੀ ਅਰਥ ਕਰਦੇ ਆ ਮਹਾਂਪੁਰਸ਼ ਔਰ ਖਾਲਸਾ ਜੀ। ਇੱਥੇ ਦੂਸਰਾ ਅਰਥ ਇਸ ਤਰ੍ਹਾਂ ਵੀ ਹੈ ਕਿ ਜਿਹੜਾ ਉਹ ਕੋਟਸਥ ਬ੍ਰਹਮ ਹੈ ਨਾ, ਉਹਨੂੰ ਕੋਈ ਖੰਭ ਨਹੀਂ ਲੱਗੇ ਹੋਏ ਕਿ ਕੱਲ ਨੂੰ ਕੋਈ ਇਹ ਸਮਝੇ ਵੀ ਪੰਛੀ ਦੀ ਤਸਵੀਰ ਦਿੱਤੀ ਹੈ ਤੇ ਉਹਨੂੰ ਖੰਭ ਲੱਗੇ ਹੋਣੇ ਨੇ ਪੰਛੀਆਂ ਵਾਂਗੂ। ਕਹਿੰਦੇ ਉਸ ਬ੍ਰਹਮ ਨੂੰ ਕੋਈ ਪੰਛੀਆਂ ਵਾਂਗੂ ਖੰਭ ਨਹੀਂ ਲੱਗੇ ਹੋਏ, ਉਹ ਨਾ ਆਉਂਦਾ ਦਿਸਦਾ ਹੈ ਨਾ ਜਾਂਦਾ ਦਿਸਦਾ ਹੈ। ਸਾਇੰਸ ਕਿੰਨੀ ਤਰੱਕੀ ਕਰ ਗਈ ਹੈ, ਇਸ ਸਰੀਰ ਦੇ ਵਿੱਚ ਉਹ ਚੇਤਨਾ ਮਾਤਾ ਦੇ ਉਦਰ ਵਿੱਚ ਕਿਸ ਵੇਲੇ ਪ੍ਰਵੇਸ਼ ਕਰਦੀ ਹੈ ਸਰੀਰ ਵਿੱਚ ਬਾਲਕ ਵਿੱਚ, ਇਹਦੇ ਬਾਰੇ ਕੋਈ ਸਾਇੰਸ ਨਹੀਂ ਜਾਣਦੀ। ਔਰ ਉਹ ਚੇਤਨਾ ਜਦੋਂ ਕਿਸੇ ਸਰੀਰ ਵਿੱਚੋਂ ਨਿਕਲਦੀ ਹੈ, ਕਿਸ ਸਕਿੰਟ ਵਿੱਚ ਕਿਸ ਮਿੰਟ ਵਿੱਚ ਨਿਕਲੀ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਨਾ ਉਸ ਚੇਤਨਾ ਦੇ ਜਾਂਦਿਆਂ ਦਾ ਪਤਾ ਲੱਗਦਾ, ਨਾ ਉਸ ਚੇਤਨਾ ਦੇ ਆਉਂਦਿਆਂ ਦਾ ਪਤਾ ਲੱਗਦਾ। ਆਵਤ ਜਾਤ ਨਾ ਦਿਸਹੀ, ਨਾ ਪਰ ਪੰਖੀ ਤਾਂ ਇਹ ਉਸ ਪੰਛੀ ਦੇ ਕੋਈ ਖੰਭ ਨਹੀਂ ਹਨ। ਇਸ ਕਰਕੇ ਉਹ ਚੇਤਨਾ ਨਾ ਆਉਂਦੀ ਦਿਸਦੀ ਹੈ, ਨਾ ਜਾਂਦੀ ਦਿਸਦੀ ਹੈ।
ਬਹੁਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਨ।
ਇਸ ਸੰਸਾਰ ਰੂਪੀ ਦਰਖਤ ਦੇ ਉੱਤੇ ਜਿਹੜੇ ਤਾਂ ਮਨਮੁਖ ਨੇ ਉਹ ਬਹੁ ਰੰਗਾਂ ਤੇ ਤਮਾਸ਼ਿਆਂ ਵਿਚ ਰਸਾਂ ਨੂੰ ਭੋਗਦੇ ਆਪਣੀ ਜ਼ਿੰਦਗੀ ਬਸਰ ਕਰ ਦਿੰਦੇ ਆ। ਬਹੁ ਰੰਗੀ ਰਸ ਭੋਗਿਆ, ਉਹ ਆਪਣੇ ਬਹੁ ਰੰਗਾਂ ਤੇ ਰਸਾਂ ਨੂੰ ਭੋਗਦੇ ਆਪਣਾ ਜੀਵਨ ਬਸਰ ਕਰ ਦਿੰਦੇ ਆ। ਦੂਸਰੇ ਗੁਰਮੁਖ ਨੇ ਸ਼ਬਦ ਰਹਿ ਨਿਰਵਾਣ, ਉਹ ਸਤਿਗੁਰਾਂ ਦੇ ਸ਼ਬਦ ਵਿਚ ਬ੍ਰਹਮ ਵਿਚ ਆਪਣੀ ਸੁਰਤ ਨੂੰ ਜੋੜ ਕੇ ਨਿਰਵਾਣ ਹੋ ਕੇ ਰਹਿੰਦੇ ਨੇ। ਨਿਰਵਾਣ ਦਾ ਮਤਲਬ ਹੁੰਦਾ ਨਿਰਚਾਹ ਹੋ ਕੇ, ਨਿਰਖਵਾਹਿਸ਼ ਹੋ ਕੇ, ਜਦੋਂ ਉਨ੍ਹਾਂ ਦੇ ਹਿਰਦੇ ਚ ਕੋਈ ਖਵਾਹਿਸ਼ ਨਹੀਂ ਰਹਿ ਜਾਂਦੀ, ਐਸੀ ਅਵਸਥਾ ਦੇ ਵਿਚ ਉਹ ਮਹਾਂਪੁਰਸ਼ ਸੰਸਾਰ ਦੇ ਵਿਚ ਵਿਚਰਦੇ ਹਨ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ, ਛੇ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ। ਮਹਾਰਾਜ ਜੀ ਤੁੱਠੇ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਮੰਗੋ, ਆਪ ਜੀ ਦੀ ਕੀ ਇੱਛਾ ਹੈ? ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਕੋਈ ਕਾਂਖਾ ਨਹੀਂ ਹੈ, ਕੋਈ ਇੱਛਾ ਨਹੀਂ ਹੈ। ਇਹਨੂੰ ਕਹਿੰਦੇ ਨੇ ਨਿਰਵਾਣ ਪਦਵੀ, ਜਿੱਥੇ ਜਾ ਕੇ ਕਿਸੇ ਪ੍ਰਕਾਰ ਦੀ ਕੋਈ ਖਵਾਹਿਸ਼ ਨਾ ਰਹਿ ਜਾਏ। ਫਿਰ ਇੱਕ ਦਿਨ ਐਸਾ ਵੀ ਆਇਆ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆ ਕੇ ਬੇਨਤੀ ਕੀਤੀ, ਗਰੀਬ ਨਵਾਜ ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣ ਆਇਆ। ਤੇ ਛੇਵੇਂ ਪਾਤਸ਼ਾਹ ਗੱਦੀ ਤੋਂ ਉੱਠ ਕੇ ਖਲੋ ਗਏ ਸਨ। ਆਖਿਆ, ਬਾਬਾ ਜੀ ਆਪ ਜੀ ਜੋ ਕਹੋਗੇ ਆਪਣੀ ਰਸਨਾ ਤੋਂ ਮੇਰੇ ਲਈ ਉਸ ਦੇ ਉਹਨੂੰ ਦੇਣ ਵਾਸਤੇ ਕੁਝ ਵੀ ਅਦੇ ਨਹੀਂ ਜੋ ਨਾ ਦੇ ਸਕਾਂ। ਤੇ ਬਾਬਾ ਜੀ ਨੇ ਬੇਨਤੀ ਕੀਤੀ ਸੀ, ਸਾਹਿਬ ਕਿਰਪਾ ਕਰਿਓ ਜਿਸ ਦਿਨ ਮੇਰੇ ਅੰਤਲੇ ਸਵਾਸ ਹੋਣ ਮੈਂ ਇਹ ਸਰੀਰ ਤਿਆਗਾਂ, ਛੇਵੇਂ ਪਾਤਸ਼ਾਹ ਕਿਰਪਾ ਕਰਿਓ ਉਸ ਦਿਨ ਤੁਹਾਡੇ ਦਰਸ਼ਨ ਕਰਦਿਆਂ, ਤੁਹਾਡੇ ਦੀਦਾਰ ਕਰਦਿਆਂ, ਮੈਂ ਤੁਹਾਡੇ ਦਰਸ਼ਨ ਕਰਦਿਆਂ ਸਰੀਰ ਤਿਆਗਾਂ, ਇਹ ਕਾਂਖਾ ਹੈ। ਸਮਾਂ ਆਇਆ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੋਵੇਗਾ। ਰਮਦਾਸ ਨਗਰ ਬਾਬਾ ਬੁੱਢਾ ਸਾਹਿਬ ਜੀ ਬਿਰਾਜਮਾਨ ਹਨ। ਦਿਨ ਆਇਆ ਸਰੀਰ ਤਿਆਗਣ ਦਾ, ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਿਆਰਾ ਕੀਤਾ, ਝੱਟ ਰਮਦਾਸ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਸੇ ਨੇ ਜਾ ਕੇ ਖ਼ਬਰ ਦਿੱਤੀ, ਛੇਵੇਂ ਪਾਤਸ਼ਾਹ ਆ ਗਏ ਨੇ। ਸਰੀਰ ਬਹੁਤ ਬਿਰਧ ਹੋ ਚੁੱਕਾ ਸੀ, ਸਹਿਜੇ ਸਹਿਜੇ ਆਪਣੇ ਮੰਜੇ ਤੋਂ ਉੱਠ ਕੇ ਬਾਹਰ ਵਿਹੜੇ ਵੱਲ ਆਏ ਨੇ। ਉਧਰੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਘਰ ਵਿਚ ਆ ਗਏ। ਵਿਚਕਾਰ ਵਿਹੜੇ ਦੇ ਘਰ ਦੇ ਨਿਵਾਸ ਮੇਲ ਹੋਇਆ, ਬਾਬਾ ਜੀ ਸਤਿਗੁਰਾਂ ਨੂੰ ਨਮਸਕਾਰ ਕਰਨ ਲੱਗੇ, ਕਿਉਂਕਿ ਛੇਵੇਂ ਪਾਤਸ਼ਾਹ ਬਾਬਾ ਜੀ ਨੂੰ ਨਮਸਕਾਰ ਕਰਿਆ ਕਰਦੇ ਸਨ। ਅੱਜ ਬਾਬਾ ਬੁੱਢਾ ਸਾਹਿਬ ਜੀ ਨਮਸਕਾਰ ਕਰਦੇ, ਛੇਵੇਂ ਪਾਤਸ਼ਾਹ ਰੋਕਦੇ ਹੈ। ਬਾਬਾ ਜੀ ਕਹਿੰਦੇ, ਨਾ ਮਹਾਰਾਜ ਅੱਜ ਨਾ ਰੋਕਿਓ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਕਲਾਵੇ ਚ ਲੈ ਕੇ ਛੇਵੇਂ ਪਾਤਸ਼ਾਹ ਆਸਣ ਤੇ ਆਏ ਨੇ। ਰਾਤ ਦਾ ਸਮਾਂ ਹੋਇਆ, ਬਾਬਾ ਜੀ ਨੂੰ ਛੇਵੇਂ ਪਾਤਸ਼ਾਹ ਜੀ ਪੁੱਛਦੇ ਆ, ਬਾਬਾ ਜੀ ਤੁਸੀਂ ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਆ, ਸਾਨੂੰ ਉਨ੍ਹਾਂ ਦੀ ਕਥਾ ਸੁਣਾਓ। ਸਾਰੀ ਰਾਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਕਥਾ ਸਰਵਣ ਕਰਵਾਈ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਕਰਕੇ ਸਰੀਰ ਦੀ ਕਿਰਿਆ ਸੋਧ ਕੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਹਾਜ਼ਰ ਨੇ। ਜਪਜੀ ਸਾਹਿਬ ਦਾ ਪਾਠ ਕੀਤਾ, ਧੰਨ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ। ਛੇਵੇਂ ਪਾਤਸ਼ਾਹ ਦੇ ਚਰਨਾਂ ਵਿਚ ਲੇਟ ਗਏ ਨੇ, ਸੀਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿਚ ਹੈ। ਨੇਤਰਾਂ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦਿਆਂ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਔਰ ਜੋਤ ਮਹਾਂਜੋਤ ਵਿਚ ਛੇਵੇਂ ਪਾਤਸ਼ਾਹ ਦੀ ਜੋਤ ਵਿਚ ਮਿਲ ਕੇ ਵਲੀਨ ਹੋ ਗਏ। ਗੁਰੂ ਖਾਲਸਾ ਜੀ ਇਹ ਨਿਰਵਾਣ ਪਦਵੀ ਹੈ। ਨਿਰਵਾਣ ਪਦਵੀ ਦੇ ਮਾਲਕ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ, ਨਿਰਵਾਣ ਪਦਵੀ ਦੇ ਮਾਲਕ ਸਨ ਮਾਈ ਭਾਗੋ ਜੀ, ਨਿਰਵਾਣ ਪਦਵੀ ਦੇ ਮਾਲਕ ਸਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਨਿਰਵਾਣ ਪਦਵੀ ਦੇ ਮਾਲਕ ਸਨ ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਕਨਈਆ ਸਾਹਿਬ ਜੀ, ਭਾਈ ਸਾਹਿਬ ਭਾਈ ਪਾਰੋ ਜੀ ਜੁਲਕਾ ਵਰਗੇ ਪਰਮਹੰਸ ਮਹਾਂਪੁਰਸ਼, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੈਸੇ ਮਹਾਂਪੁਰਸ਼, ਇਹ ਸਾਰੇ ਮਹਾਤਮਾ ਨਿਰਵਾਣ ਪਦਵੀ ਦੇ ਮਾਲਕ ਨੇ। ਇੱਥੇ ਪਾਤਸ਼ਾਹ ਕਹਿੰਦੇ ਸ਼ਬਦ ਰਹੇ ਨਿਰਵਾਣ, ਜਿਹੜੇ ਪਰਮੇਸ਼ਰ ਦੇ ਸ਼ਬਦ ਵਿੱਚ ਜੁੜੇ ਹੋਏ ਨਿਰਚਾਹਵਾਨ ਹੋ ਕੇ ਨਿਰਵਾਣ ਪਦਵੀ ਨੂੰ ਸੰਸਾਰ ਚ ਮਾਣਦੇ ਨੇ, ਐਸੇ ਗੁਰਮੁਖਾਂ ਤੋਂ ਬਲਿਹਾਰ ਜਾਈਏ।
ਹਰ ਰਸ ਫਲ ਰਾਤੀ ਨਾਨਕਾ ਕਰਮ ਸੱਚਾ ਨੀਸਾਨ,
ਜਿਹੜੇ ਹਰੀ ਦੇ ਨਾਮ ਰਸ ਰੂਪੀ ਫਲ ਦੇ ਰੰਗ ਵਿਚ ਰੰਗੇ ਹੋਏ ਨੇ ਉਹ ਕੌਣ ਨੇ? ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ਰ ਨੇ ਲੇਖ ਪਾਏ ਨੇ, ਪੂਰਵਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਜਿਨ੍ਹਾਂ ਦੇ ਮੱਥੇ ਤੇ ਲੇਖ ਪਾਏ ਹਨ ਉਹ ਧੰਨ ਹਨ, ਉਹ ਨਾਮ ਦੇ ਰਸ ਰੂਪੀ ਫਲ ਨੂੰ ਮਾਣਦੇ ਹਨ।
ਪੌੜੀ
ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਉਚਾਰਦੇ ਹਨ।
ਆਪੀ ਧਰਤੀ ਆਪੀ ਹੈ ਰਾਹਕ ਆਪ ਜੁਮਾਏ ਪੀ ਸਾਵੇ।
ਖਾਲਸਾ ਜੀ ਨੂੰ ਬ੍ਰਹਮਾਕਾਰ ਬਿਰਤੀ ਕਹਿੰਦੇ ਨੇ, ਜਦੋਂ ਤ੍ਰਿਕੁਟੀ ਛੁੱਟ ਜਾਂਦੀ ਆ ਫਿਰ ਬ੍ਰਹਮਾਕਾਰ ਬਿਰਤੀ ਬਣਦੀ ਹੈ। ਤ੍ਰਿਕੁਟੀ ਹੈ ਕਰਤਾ ਕਿਰਿਆ ਤੇ ਕਰਮ, ਜਦੋਂ ਸਾਡੇ ਅੰਦਰੋਂ ਬਿਰਤੀ ਉੱਠਦੀ ਆ ਉਹਨੂੰ ਕਰਤਾ ਕਹਿੰਦੇ ਆ, ਨੇਤਰਾਂ ਦੁਆਰਾ ਉਹ ਬਿਰਤੀ ਤੁਹਾਡੇ ਤੱਕ ਗਈ ਹੈ ਉਸ ਨੂੰ ਕਿਰਿਆ ਕਹਿੰਦੇ ਆ, ਤੁਹਾਡੇ ਵਿੱਚ ਉਹ ਬਿਰਤੀ ਜਦੋਂ ਮਿਲ ਗਈ ਉਹਨੂੰ ਕਰਮ ਕਹਿੰਦੇ ਆ, ਉਹਦੇ ਵਿੱਚ ਜਿਹੜਾ ਚਿਰਾਭਾਸ ਦਾ ਚੇਤਨ ਦਾ ਆਭਾਸ ਹੈ ਉਸ ਚੇਤਨ ਦੇ ਆਭਾਸ ਸਹਿਤ ਉਸੇ ਕਰਤਾ ਨੂੰ ਪਰਮਾਤਾ ਕਹਿੰਦੇ ਹਨ, ਉਸੇ ਕਿਰਿਆ ਨੂੰ ਪ੍ਰਮਾਣ ਕਹਿੰਦੇ ਹਨ, ਉਸੇ ਪ੍ਰਮਾਣ ਤੋਂ ਬਾਅਦ ਜਦੋਂ ਬਿਰਤੀ ਤੁਹਾਡੇ ਤੱਕ ਪਹੁੰਚਦੀ ਉਹਨੂੰ ਪਰਮੇਹ ਕਹਿੰਦੇ ਹਨ। ਪ੍ਰਮਾਣ ਪ੍ਰਮਾਤਾ ਪਰਮੇਹ, ਧਿਆਨ ਧਿਆਤਾ ਧੇ, ਗਿਆਨ ਗਿਆਤਾ ਗੇ, ਇਹਨੂੰ ਤ੍ਰਿਕੁਟੀ ਕਹਿੰਦੇ ਹਨ। ਪਾਤਸ਼ਾਹ ਦੇ ਬਚਨ ਨੇ ਜਿਸ ਗੁਰਮਿਲ ਛੁਟਕੀ ਤ੍ਰਿਕੁਟੀ ਰੇ, ਜਿਨ੍ਹਾਂ ਦੀ ਗੁਰੂ ਕਿਰਪਾ ਨਾਲ ਤ੍ਰਿਕੁਟੀ ਛੁੱਟ ਜਾਂਦੀ ਹੈ, ਕਿਉਂਕਿ ਮੇਰੇ ਅੰਦਰ ਜਿਹੜਾ ਚੇਤਨ ਹੈ ਔਰ ਉਹੀ ਚੇਤਨ ਤੁਹਾਡੇ ਅੰਦਰ ਵੀ ਹੈ, ਬਾਹਰਲੇ ਇਸ ਸਰੀਰ ਦੇ ਪਰਦੇ ਕਰਕੇ ਭੇਦ ਪੈ ਜਾਂਦਾ। ਗੁਰੂਦੇਵ ਦੀ ਕਿਰਪਾ ਨਾਲ ਜਦੋਂ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਹੈ, ਬ੍ਰਹਮਾਕਾਰ ਬਿਰਤੀ ਹੋਣ ਤੋਂ ਬਾਅਦ ਉਹੀ ਬਿਰਤੀ ਜਦੋਂ ਚੇਤਨ ਚੇਤਨ ਨੂੰ ਵਿਸ਼ੇ ਕਰਨ ਲੱਗ ਪੈਂਦਾ, ਤੁਹਾਡੇ ਅੰਦਰ ਦੇ ਚੇਤਨ ਨੂੰ ਮੇਰਾ ਚੇਤਨ ਜਿਹੜਾ ਇਸ ਕਾਇਆ ਦੇ ਵਿੱਚ ਵਸਦਾ ਉਹ ਫਿਰ ਵਿਸ਼ੇ ਕਰਨ ਲੱਗ ਪਵੇ ਤੇ ਫਿਰ ਬਾਹਰਲੇ ਸਰੀਰਾਂ ਦੇ ਪਰਦੇ ਸਮਾਪਤ ਹੋ ਜਾਂਦੇ ਹੈ, ਫਿਰ ਸਾਰੇ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੀ ਅਵਸਥਾ ਬਣਦੀ ਹੈ। ਉਹੀ ਇੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੱਸ ਰਹੇ ਨੇ ਕਿ ਆਪੇ ਹੀ ਆਪ ਹੈ। ਜਦੋਂ ਗੁਰੂ ਨਾਲ ਮਿਲ ਕੇ ਤ੍ਰਿਕੁਟੀ ਛੁੱਟ ਗਈ ਫਿਰ ਕੀ ਵੇਖਿਆ? ਵਾਹਿਗੁਰੂ ਆਪ ਹੀ ਧਰਤੀ ਹੈ, ਆਪੇ ਹੈ ਰਾਹਕ, ਉਹ ਆਪ ਹੀ ਜ਼ਿਮੀਦਾਰ ਹੈ, ਆਪ ਹੀ ਉਹ ਫਸਲ ਨੂੰ ਬੀਜਣੇ ਵਾਲਾ ਹੈ ਤੇ ਫਿਰ ਉਸ ਨੂੰ ਕੱਟ ਕੇ ਪੀਸਣੇ ਵਾਲਾ ਵੀ ਆਪ ਹੈ। ਇੱਕ ਬੇਨਤੀ ਮੈਂ ਸਮੂਹ ਜ਼ਿਮੀਦਾਰਾਂ ਦੇ ਵੀਰਾਂ ਵਿੱਚ ਕਰਦਿਆਂ ਜੋ ਛੱਡਦੇ ਚਲੇ ਜਾ ਰਹੇ ਨੇ, ਕਲਗੀਧਰ ਸਵਾਮੀ ਜੀ ਨੇ 101 ਅਰਦਾਸਾਂ ਦੱਸੀਆਂ ਨੇ ਆਪਣੀ ਸੂਰਜ ਪ੍ਰਕਾਸ਼ ਵਿੱਚ, ਉਸ 101 ਅਰਦਾਸਾਂ ਦਾ ਜ਼ਿਕਰ ਆਉਂਦਾ ਵੀ ਕਿਹੜੇ ਕਿਹੜੇ ਸਮੇਂ ਸਿੱਖ ਨੇ ਅਰਦਾਸ ਕਰਨੀ। ਅੱਜ ਕੁਦਰਤੀ ਕਰੋਪੀ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਹਨ, ਇਹ ਕਿਉਂ ਵੱਧ ਰਹੀਆਂ ਨੇ, ਇਹਦਾ ਮੂਲ ਤਾਂ ਕਾਰਨ ਕੀ ਹੈ? ਇਹਦਾ ਕਾਰਨ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਦੱਸੀ ਮਰਿਆਦਾ ਛੱਡਦੇ ਜਾ ਰਹੇ ਹਾਂ। ਪਹਿਲਿਆਂ ਸਮਿਆਂ ਵਿੱਚ ਕਿਸਾਨ ਜਦੋਂ ਖੇਤੀ ਵਾਹੁਣ ਵੇਲੇ ਹਲ ਵਾਹੁੰਦਾ ਸੀ ਨਾ, ਹਲ ਵਾਹਣ ਤੋਂ ਪਹਿਲਾਂ ਅਕਾਲ ਪੁਰਖ ਅੱਗੇ ਗੁਰਦੇਵ ਅੱਗੇ ਅਰਦਾਸ ਕਰਦਾ ਸੀ, ਸਾਹਿਬ ਹਲ ਵਾਹਣ ਲੱਗਾ ਕਿਰਪਾ ਕਰਿਓ। ਹਲ ਵਾਹਣ ਤੋਂ ਬਾਅਦ ਫਿਰ ਜਦੋਂ ਬੀਜ ਦਾ ਛੱਟਾ ਮਾਰਨਾ ਹੁੰਦਾ ਸੀ, ਬੀਜ ਦਾ ਛੱਟਾ ਮਾਰਨ ਤੋਂ ਪਹਿਲਾਂ ਫਿਰ ਅਰਦਾਸ, 101 ਅਰਦਾਸਾਂ ਵਿੱਚ ਇਹਦਾ ਜ਼ਿਕਰ ਆਉਂਦਾ, ਫਿਰ ਅਰਦਾਸ ਕਰਦਾ ਸੀ, ਹੇ ਅਕਾਲ ਪੁਰਖ ਜੀਓ, ਮੈਂ ਆਪਣੀ ਅਮਾਨਤ ਬੀਜ ਦੇ ਰੂਪ ਵਿੱਚ ਇਸ ਧਰਤੀ ਮਾਤਾ ਦੀ ਕੁੱਖ ਵਿੱਚ ਰੱਖਣ ਲੱਗਾ, ਇਹਨੂੰ ਕਈ ਗੁਣਾ ਕਰਕੇ ਵਾਧਾ ਪਾਵੀ। ਬੀਜ ਬੀਜਣ ਤੋਂ ਬਾਅਦ ਜਦੋਂ ਫਸਲ ਜੰਮ ਜਾਂਦੀ ਪੱਕ ਜਾਂਦੀ ਪੱਕਣ ਵੇਲੇ ਵਾਢੀ ਤੋਂ ਪਹਿਲਾਂ ਫਿਰ ਅਰਦਾਸ ਕਰਦਾ ਮਹਾਰਾਜ ਆਪ ਜੀ ਨੇ ਦਇਆ ਕੀਤੀ ਹੈ ਬੀਜ ਬੀਜਣ ਤੋਂ ਲੈ ਕੇ ਫਸਲ ਪੱਕਣ ਤੱਕ ਰਹਿਮਤ ਕੀਤੀ ਹੈ ਇਹ ਫਸਲ ਪੱਕ ਗਈ ਹੈ ਇਹ ਤੇਰੀ ਦਇਆ ਨਾਲ ਪੱਕੀ ਹੈ ਤੇ ਹੁਣ ਵਾਢੀ ਪਾਉਣ ਲੱਗਾ ਤੇ ਆਪ ਜੀ ਕਿਰਪਾ ਕਰਿਓ ਇਹਦੇ ਚ ਬਰਕਤ ਪਾਇਓ ਅੱਜ ਇਹ ਮਰਿਆਦਾ ਸਾਡੇ ਜ਼ਿਮੀਦਾਰ ਵੀਰ ਛੱਡ ਗਏ ਵਿਰਲੇ ਵਿਰਲੇ ਕਿਸਾਨ ਵੀਰ ਇਹ ਮਰਿਆਦਾ ਪਾਲਦੇ ਆ ਜਿਹੜੇ ਗੁਰਮੁਖ ਨੇ ਬਹੁਤਿਆਂ ਨੇ ਮਰਿਆਦਾ ਛੱਡ ਦਿੱਤੀ ਹੈ ਜਦੋਂ ਟਰੈਕਟਰ ਨਾਲ ਹਲ ਵਾਹੁੰਦੇ ਆ ਹਲ ਵਾਹਣ ਵੇਲੇ ਗੁਰੂ ਖਾਲਸਾ ਜੀ ਉੱਥੇ ਅਰਦਾਸ ਨਹੀਂ ਕੀਤੀ ਜਾਂਦੀ ਉੱਥੇ ਚਮਕੀਲਾ ਵੱਜਦਾ ਟਰੈਕਟਰ ਦੇ ਉੱਤੇ ਉੱਥੇ ਅਨੇਕ ਪ੍ਰਕਾਰ ਦੇ ਗੰਦੇ ਤੇ ਅਸ਼ਲੀਲ ਗੀਤ ਵੱਜਦੇ ਆ ਫਿਰ ਜਦੋਂ ਬੀਜ ਬੀਜਦਾ ਉਦੋਂ ਕੋਈ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਜਾਂਦਾ ਵਾਢੀ ਪਾਈ ਜਾਂਦੀ ਆ ਉਦੋਂ ਕੋਈ ਰੱਬ ਨੂੰ ਚੇਤੇ ਨਹੀਂ ਕੀਤਾ ਜਾਂਦਾ ਗੁਰੂ ਖਾਲਸਾ ਜੀ ਤਦੇ ਹੀ ਕਰੋਪੀਆਂ ਹੁੰਦੀਆਂ ਪਰਮੇਸ਼ਰ ਦੀ ਓਟ ਲੈ ਕੇ ਜਦੋਂ ਕੋਈ ਸਿੱਖ ਕਾਰਜ ਕਰਦਾ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਹਾਈ ਹੁੰਦੇ ਹੈ ਇਹ ਮਰਿਆਦਾ ਸਾਰੇ ਜ਼ਿਮੀਦਾਰ ਵੀਰਾਂ ਨੂੰ ਪਾਲਣੀ ਚਾਹੀਏ ਗੁਰੂ ਸਾਹਿਬ ਦੀ ਕਿਰਪਾ ਤਾਂ ਵਰਤੇਗੀ ਇੱਥੇ ਮਹਾਰਾਜ ਜੀ ਜ਼ਿਮੀਦਾਰ ਦਾ ਅਲੰਕਾਰ ਬਣ ਰਹੇ ਨੇ ਕਹਿੰਦੇ ਵਾਹਿਗੁਰੂ ਆਪ ਹੀ ਧਰਤੀ ਹੈ ਆਪ ਹੀ ਜ਼ਿਮੀਦਾਰ ਹੈ ਆਪ ਹੀ ਬੀਜ ਨੂੰ ਬੀਜ ਕੇ ਜਮਾਉਂਦਾ ਹੈ ਆਪ ਹੀ ਉਸ ਨੂੰ ਕੱਟ ਕੇ ਪੀਸਦਾ ਹੈ
ਆਪ ਪਕਾਵੇ ਆਪ ਭਾਂਡੀ ਦੀ ਪਰੋਸੈ ਆਪੇ ਹੀ ਬਹਿ ਖਾਵੇ
ਤੇ ਪਕਾਉਣ ਵਾਲਾ ਜਿਹੜਾ ਚੇਤਨ ਹੈ ਉਹ ਵੀ ਤਾਂ ਆਪ ਹੈ ਜਿਹੜਾ ਪਕਾਉਂਦਾ ਉਹਦੇ ਵਿੱਚ ਵੀ ਤਾਂ ਰੱਬ ਹੈ ਨਾ ਜਿਹੜਾ ਭੋਜਨ ਪਕਾਉਂਦਾ ਉਹਦੇ ਵਿੱਚ ਵੀ ਪਰਮੇਸ਼ਰ ਵਰਤ ਰਿਹਾ ਇਸ ਕਰਕੇ ਪਕਾਉਣ ਵਾਲਾ ਵੀ ਆਪ ਹੈ ਆਪੇ ਭਾਂਡ ਆਪ ਭਾਂਡੇ ਦੇ ਪਰੋਸਾ ਤੇ ਆਪ ਹੀ ਫਿਰ ਭਾਂਡੇ ਅੱਗੇ ਵਰਤਾਉਣ ਵਾਲਾ ਉਹ ਵੀ ਉਹ ਆਪ ਹੈ ਪਰੋਸਣ ਵਾਲਾ ਵਰਤਾਉਣ ਵਾਲਾ ਵੀ ਆਪ ਹੈ ਤੇ ਜਿਹੜਾ ਬਹਿ ਕੇ ਖਾਣ ਵਾਲਾ ਹੈ ਉਹ ਵੀ ਆਪ ਹੈ ਆਪੇ ਆਪ ਹੈ ਇੱਕ ਮਹਾਂਪੁਰਸ਼ ਹੋਏ ਬਾਬਾ ਬਿਸ਼ਨ ਸਿੰਘ ਜੀ ਬਾਬੇ ਬਕਾਲੇ ਤਰਨੇ ਦਲ ਦੇ ਮਹਾਂਪੁਰਸ਼ ਜਥੇਦਾਰ ਸਨ ਪਰਮਹੰਸ ਅਵਸਥਾ ਦੇ ਮਹਾਂਪੁਰਸ਼ ਸਨ ਇੱਕ ਵਾਰੀ ਉੱਥੇ ਕੁਝ ਸਿੰਘ ਬੈਠੇ ਪ੍ਰਸ਼ਾਦਾ ਛਕਣ ਤੇ ਇੱਕ ਸਿੰਘ ਨੇ ਆ ਕੇ ਬਾਬਾ ਬਿਸ਼ਨ ਸਿੰਘ ਨੂੰ ਸ਼ਿਕਾਇਤ ਕੀਤੀ ਕਹਿਣ ਲੱਗੇ ਜੀ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਂਦਾ ਉਦੋਂ ਇਹ ਖਾਣ ਆ ਜਾਂਦੇ ਐ ਜਦੋਂ ਪਕਾਉਣਾ ਹੁੰਦਾ ਜੀ ਉਦੋਂ ਆਉਂਦੇ ਨਹੀਂ ਇਹ ਵੀ ਜਦੋਂ ਖਾਣਾ ਹੁੰਦਾ ਉਦੋਂ ਆ ਜਾਂਦੇ ਐ ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ ਭਜੰਗੀਆ ਜੇ ਖਾਣ ਵਾਲੇ ਨਾ ਹੋਣਗੇ ਤੇ ਪਕਾਉਣ ਵਾਲਿਆਂ ਨੇ ਕਿਹਦੇ ਵਾਸਤੇ ਪਕਾਉਣਾ ਇਹ ਖਾਣ ਦੀ ਸੇਵਾ ਕਰਦੇ ਆ ਤੁਸੀਂ ਪਕਾਉਣ ਦੀ ਸੇਵਾ ਕਰੋ ਇਹਨਾਂ ਵਿੱਚ ਕਲਗੀ ਧਰ ਬਹਿ ਕੇ ਛਕਦੇ ਆ ਪਕਾਉਣ ਵਾਲਿਆਂ ਵਿੱਚ ਵੀ ਉਹ ਆਪ ਹੈ ਤੇ ਛਕਾਉਣ ਵਾਲਿਆਂ ਵਿੱਚ ਵੀ ਆਪ ਹੈ ਤੇ ਛਕਣ ਵਾਲਿਆਂ ਵਿੱਚ ਵੀ ਉਹ ਆਪ ਹੀ ਵਰਤਦਾ ਹਾਂਜੀ
ਆਪੇ ਜਲ ਆਪੇ ਦੇ ਸ਼ਿੰਗਾ ਆਪੇ ਚੁਲੀ ਭਰਾਵੇ
ਮਹਾਰਾਜ ਜੀ ਕਹਿੰਦੇ ਉਹ ਆਪ ਹੀ ਜਲ ਰੂਪ ਹੈ ਆਪ ਹੀ ਜਲ ਹੈ ਆਪ ਹੀ ਪ੍ਰਸ਼ਾਦਾ ਛਕਣ ਤੋਂ ਬਾਅਦ ਛਿੰਗਾ ਕਹਿੰਦੇ ਆ ਟੁੱਥਪਿੱਕ ਨੂੰ ਜਿਹੜਾ ਦੰਦਾਂ ਦੇ ਵਿੱਚ ਪ੍ਰਸ਼ਾਦਾ ਫਸ ਜੇ ਤੇ ਉਹਨੂੰ ਕੱਢਣ ਵਾਸਤੇ ਵਰਤਿਆ ਨਾ ਡੱਕਾ ਉਸ ਡੱਕੇ ਨੂੰ ਤੀਲੇ ਨੂੰ ਕਹਿੰਦੇ ਆ ਛਿੰਗਾ ਮਹਾਰਾਜ ਜੀ ਕਹਿੰਦੇ ਉਹ ਜਿਹੜਾ ਛਿੰਗਾ ਦੰਦਾ ਨਾ ਬਾਅਦ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਜਿਹੜਾ ਛਿੰਗਾ ਦੇ ਰਿਹਾ ਉਹ ਤੀਲਾ ਦੇ ਰਿਹਾ ਟੁੱਥਪਿੱਕ ਦੇ ਰਿਹਾ ਕਹਿੰਦੇ ਉਹਦੇ ਵਿੱਚ ਵੀ ਉਹ ਆਪ ਹੀ ਵਰਤ ਰਿਹਾ ਆਪ ਹੀ ਦੇ ਰਿਹਾ ਆਪੇ ਚੁੱਲੀ ਭਰਾਵਾ ਤੇ ਜਦੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਤਗੜੇ ਕੀਤੇ ਜਾਂਦੇ ਆ ਆਮ ਕਰਕੇ ਅਸੀਂ ਕਹਿ ਦਿੰਦੇ ਹੱਥ ਸੁੱਚੇ ਕਰਾਓ ਹੱਥ ਧਵਾਓ ਖਾਲਸਈ ਬੋਲੇ ਵਿੱਚ ਕਿਹਾ ਜਾਂਦਾ ਹੱਥ ਤਗੜੇ ਕਰਾਓ ਵੀ ਹੱਥ ਤਗੜੇ ਹੋ ਜਾਣ ਕਹਿੰਦੇ ਜਦੋਂ ਹੱਥ ਤਗੜੇ ਕਰਾਏ ਜਾਂਦੇ ਆ ਨਾ ਬਾਅਦ ਚ ਤੇ ਚੂੜਾ ਨਹੀਂ ਕਰਦੇ ਕਹਿੰਦੇ ਜਿਹੜਾ ਚੂੜਾ ਕਰ ਰਿਹਾ ਉਹ ਵੀ ਉਹ ਆਪ ਹੈ ਤੇ ਜਿਹੜਾ ਚੂੜਾ ਭਰਾ ਰਿਹਾ ਉਹ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ ਆਪੇ ਹੀ ਆਪ ਹੈ ਆਸਾ ਦੀ ਵਾਰ ਦੇ ਵਿੱਚ ਰੋਜ਼ ਆਪਾਂ ਸਰਵਣ ਕਰਦੇ ਹਾਂ ਸਭ ਕਿਛੇ ਆਪੇ ਆਪ ਉਹ ਆਪੇ ਆਪ ਹੀ ਹੈ ਸਭ ਮਹਿਜੋਤ ਜੋਤ ਹੈ ਸੋਏ ਤੇ ਸਦਾ ਚਾਨਣ ਸਭ ਮਹਿ ਚਾਨਣ ਹੋਏ ਉਹਦੀ ਜੋਤ ਸਾਰਿਆਂ ਵਿੱਚ ਹੀ ਵਸਦੀ ਹੈ ਉਹ ਆਪ ਹੀ ਚੁੱਲੀ ਭਰਾਉਣ ਵਾਲਾ ਹੈ
ਆਪੇ ਸੰਗਤ ਸਾਧੂ ਬਹਾਲੈ ਆਪੀ ਵਿਦਾ ਕਰਾਵੇ।
ਆਪ ਹੀ ਵਾਹਿਗੁਰੂ ਜੀ ਦਇਆ ਕਰਕੇ ਸੰਗਤ ਨੂੰ ਸੱਦ ਕੇ, ਆਪਾਂ ਸਾਰੇ ਆਏ ਆਪਣੇ ਬਲ ਨਾਲ ਨਹੀਂ ਆਏ। ਪਹਿਲੀ ਗੱਲ ਇਹ ਮਨ ਚ ਸਮਝ ਲਓ, ਅਸੀਂ ਆਪਣੇ ਤਾਣ ਨਾਲ ਨਹੀਂ ਆਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਕੰਨ ਤੋਂ ਫੜ ਕੇ ਬੁਲਾਇਆ ਵੀ ਆ ਜਾਓ, ਬਾਹਰ ਭਟਕਦੇ ਫਿਰਦੇ ਹੋ, ਠੋਕਰਾਂ ਖਾਂਦੇ ਫਿਰਦੇ, ਸੱਜੇ ਖੱਬੇ ਆਓ ਮੇਰੇ ਚਰਨਾਂ ਚ। ਮੈਂ ਤਾਂ ਇਉਂ ਸਮਝਦਾ ਵੀ ਕੰਨ ਤੋਂ ਫੜ ਕੇ ਬੁਲਾ ਲੈਂਦੇ, ਆਓ ਇਧਰ ਆ, ਕਿੱਧਰ ਭੱਜਿਆ ਫਿਰਦਾ। ਆਪ ਹੀ ਮੇਰੇ ਸਾਹਿਬ ਜੀ ਸੰਗਤ ਵਿਚ ਸੱਦਾ ਭੇਜ ਕੇ ਬੁਲਾ ਲੈਂਦੇ ਵੀ ਆ ਜਾਓ, ਤੇ ਜਦੋਂ ਭੇਜਦੇ ਆ ਵਿਦਾ ਕਰਾਉਂਦੇ ਆ ਮੇਹਰਾਂ ਦਾ ਘਰ ਵਿਚ ਆ ਕੇ, ਉਹ ਜਾ ਸਿੱਖਾ ਤੇਰਾ ਜੀਵਨ ਸਫਲ, ਤੇਰਾ ਲੋਕ ਸੁਖੀ ਆ, ਤੇਰਾ ਪਰਲੋਕ ਸੁਹੇਲਾ, ਤੇ ਦੋਵੇਂ ਜਹਾਨ ਸਫਲੇ ਕਰਕੇ ਵਿਦਾ ਵੀ ਸਾਹਿਬ ਜੀ ਆਪ ਹੀ ਕਰਾਉਂਦੇ ਆ। ਆਪੇ ਵਿਦਾ ਕਰਾਵੇ, ਆਪ ਹੀ ਸਾਹਿਬ ਜੀ ਵਿਦਾ ਕਰਾਉਂਦੇ ਹਨ।
ਜਿਸ ਨੂੰ ਕਿਰਪਾਲ ਹੋਵੇ ਹਰੀ ਆਪੀ।
ਹਾਂ, ਜਿਸ ਤੇ ਵਾਹਿਗੁਰੂ ਆਪ ਕਿਰਪਾ ਕਰੇ ਉਹ ਇਸ ਗੱਲ ਨੂੰ ਬੁੱਝਦਾ, ਨਹੀਂ ਤਾਂ ਵੇਦਾਂਤੀਆਂ ਨੇ ਖੁਸ਼ਕ ਜਿਹਾ ਗਿਆਨ ਚੁੱਕਿਆ, ਉਹ ਕਹਿੰਦੇ ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਕਿਸੇ ਇੱਕ ਮਹਾਤਮਾ ਨੇ ਕਿਸੇ ਚੇਲੇ ਨੂੰ ਕਹਿ ਦਿੱਤਾ ਵੀ ਤੂੰ ਬ੍ਰਹਮ ਹੈ, ਉਹਨੇ ਹੁਣ ਥਾਂ ਥਾਂ ਤੇ ਕਹਿਣਾ ਸ਼ੁਰੂ ਕਰ ਦਿੱਤਾ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ, ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ। ਲੋਕਾਂ ਨੇ ਉਹਦਾ ਨਾਂ ਰੱਖ ਦਿੱਤਾ ਬ੍ਰਹਮ ਗਿਆਨੀ। ਇੱਕ ਦਿਨ ਝੂਲਦਾ ਜਿਹਾ ਮਸਤ ਹਾਥੀ, ਉਹ ਹਾਥੀ ਜਿਹੜਾ ਸੀ ਥੋੜਾ ਜਿਹਾ ਵਿੜ ਗਿਆ, ਉਹਨੇ ਸੱਜੇ ਖੱਬੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉੱਤੇ ਮਹਾਵਤ ਬੈਠਾ ਸੀ, ਅੱਗੇ ਉਹ ਵੀ ਖੜਾ ਬ੍ਰਹਮ ਗਿਆਨੀ, ਲੋਕ ਉਹਨੂੰ ਕਹਿਣ ਮਹਾਵਤ ਉੱਤੋਂ ਬੈਠਾ ਆਵਾਜ਼ਾਂ ਮਾਰੇ ਪਿੱਛੇ ਹਟ ਜਾਓ, ਹਾਥੀ ਭੂਤਰਿਆ ਮਾਰ ਦੇਗਾ। ਇਹ ਸਾਹਮਣੇ ਖਲੋਤਾ ਕਹਿੰਦਾ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ। ਇਹਨੇ ਨੂੰ ਹਾਥੀ ਕੋਲ ਆ ਗਿਆ, ਲੋਕ ਆਖਣ ਉਹ ਪਿੱਛੇ ਹਟ ਗਿਆ, ਕਹਿੰਦਾ ਪਿੱਛੇ ਕਿਉਂ ਹਟਾ, ਇਹ ਵੀ ਬ੍ਰਹਮ ਹੈ, ਮੈਂ ਵੀ ਬ੍ਰਹਮ ਹਾਂ, ਸਾਰੇ ਬ੍ਰਹਮ ਹੈ। ਇਹਨੇ ਨੂੰ ਹਾਥੀ ਕੋਲ ਆਇਆ, ਉਹਨੇ ਸੁੰਡ ਤੇ ਨੂੰ ਘੁੱਟਿਆ ਤੇ ਪਟਕੀਰ ਕੇ ਪਰੇ ਮਾਰਿਆ, ਪੰਜ ਸੱਤ ਹੱਡੀਆਂ ਇਹਦੀਆਂ ਟੁੱਟ ਗਈਆਂ। ਇਹਦਾ ਜਿਹੜਾ ਉਸਤਾਦ ਸੀ ਉਹ ਆ ਗਿਆ ਕੋਲੇ, ਸੰਤ, ਉਹਨੂੰ ਇਹ ਕਹਿੰਦਾ ਤੂੰ ਮੈਨੂੰ ਚੰਗਾ ਗਿਆਨ ਦਿੱਤਾ, ਤੂੰ ਕਹਿੰਦਾ ਸੀ ਵੀ ਤੂੰ ਬ੍ਰਹਮ ਹੈ, ਵੀ ਹਾਥੀ ਨੇ ਤਾਂ ਆ ਕੇ ਬ੍ਰਹਮ ਨੂੰ। ਉਹ ਕਹਿੰਦਾ ਵੀ ਤੂੰ ਗੱਲ ਨਹੀਂ ਸੁਣੀ, ਜਿਹੜਾ ਹਾਥੀ ਦੇ ਉੱਤੇ ਮਹਾਵਤ ਬੈਠਾ ਸੀ ਉਹ ਵੀ ਆਵਾਜ਼ਾਂ ਮਾਰ ਕੇ ਕਹਿੰਦਾ ਸੀ ਪਿੱਛੇ ਹਟ ਜਾਓ, ਕਹਿੰਦੇ ਉਹ ਵੀ ਬ੍ਰਹਮ ਸੀ ਨਾ। ਉਸ ਬ੍ਰਹਮ ਦਾ ਕਹਿਣਾ ਜਦੋਂ ਇਸ ਬ੍ਰਹਮ ਨੇ ਨਹੀਂ ਮੰਨਿਆ, ਤੇ ਫਿਰ ਜਿਹੜਾ ਉਹ ਹਾਥੀ ਰੂਪੀ ਬ੍ਰਹਮ ਸੀ ਉਸ ਹਾਥੀ ਰੂਪੀ ਬ੍ਰਹਮ ਨੇ ਇਸ ਬ੍ਰਹਮ ਨੂੰ ਚੁੱਕ ਕੇ ਮਾਰਿਆ, ਹੁਣ ਰੋਂਦਾ ਕਿਉਂ ਹੈ? ਵੀ ਜਿਹੜਾ ਹਾਥੀ ਤੇ ਬੈਠਾ ਮਹਾਵਤ ਸੀ ਉਹ ਬ੍ਰਹਮ ਨਹੀਂ ਸੀ, ਉਹ ਵੀ ਤਾਂ ਕਹਿੰਦਾ ਸੀ ਵੀ ਪਿੱਛੇ ਹਟ ਜਾ। ਏਦਾਂ ਦਾ ਖੁਸ਼ਕ ਗਿਆਨ ਵੇਦਾਂਤੀਆਂ ਨੇ ਚੁੱਕ ਲਿਆ ਵੀ ਅਸੀਂ ਬ੍ਰਹਮ ਹਾਂ। ਪਰ ਉਹ ਬ੍ਰਹਮ ਜਦੋਂ ਕਬੀਰ ਜੀ ਦੇ ਹਿਰਦੇ ਚ ਉਜਾਗਰ ਹੁੰਦਾ ਤੇ ਕਬੀਰ ਜੀ ਨੂੰ ਬੰਨ ਕੇ ਹਾਥੀ ਦੇ ਮੂਹਰੇ ਸੁੱਟਿਆ ਜਾਂਦਾ ਤੇ ਉਹ ਹਾਥੀ ਨੂੰ ਕਬੀਰ ਵਿੱਚ ਉਹ ਬ੍ਰਹਮ ਨਜ਼ਰ ਆਉਂਦਾ ਤੇ ਆਪਣੇ ਪੋਟ ਦੋਵੇਂ ਜੋੜ ਕੇ ਕਬੀਰ ਨੂੰ ਮੱਥਾ ਟੇਕ ਕੇ ਸੀਸ ਝੁਕਾ ਕੇ ਨਮਸਕਾਰ ਕਰਦਾ। ਉੱਥੇ ਸੀ ਬ੍ਰਹਮ ਪ੍ਰਗਟ, ਕਿਉਂਕਿ ਕਬੀਰ ਜੀ ਨੇ ਉਸ ਬ੍ਰਹਮ ਨੂੰ ਆਪਣੇ ਹਿਰਦੇ ਚ ਸਾਕਸ਼ਾਤਕਾਰ ਕਰ ਲਿਆ ਸੀ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ, ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਹਰੀ ਵਾਹਿਗੁਰੂ ਆਪ ਜਿਨ੍ਹਾਂ ਤੇ ਕਿਰਪਾ ਦੇ ਘਰ ਵਿਚ ਆ ਕੇ ਕਿਰਪਾਲ ਹੁੰਦਾ,
ਇਸ ਨੂੰ ਹੁਕਮ ਮਨਾਵੇ,
ਤੇ ਜਿਸ ਨੂੰ ਮਹਾਰਾਜ ਜੀ ਕਿਰਪਾਲ ਹੋ ਕੇ ਕਿਰਪਾ ਕਰਦੇ ਐ ਉਹਨੂੰ ਸਾਹਿਬ ਜੀ ਆਪਣਾ ਹੁਕਮ ਮਨਾ ਲੈਂਦੇ ਹਨ। ਇਹ ਪਾਵਨ ਬਚਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਹਨ। ਹੇ ਗਰੀਬ ਨਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਓ, ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਜੀਓ। ਆਪ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਨੂੰ ਵਿਚਾਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਦੀ ਖੇਮਾ ਕਰਨੀ, ਅਗਾਂਹ ਵਾਸਤੇ ਸਤਿਬੁੱਧੀ ਸਮਤ ਪ੍ਰਦਾਨ ਕਰਨੀ, ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਤਿਖੰਡ ਸ੍ਰੀ ਹਰਿਮੰਦਰ ਸਾਹਿਬ, ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ, ਆਓ ਸਮਾਪਤੀ ਕਰੀਏ ਜੀ।
ਆਪੇ ਸੰਗਤ ਸਾਧ ਬਹਾਲ,
ਆਪੇ ਵਿਦਾ ਕਰਾਵੇ, ਜਿਸ ਨੂੰ ਕਿਰਪਾਲ ਹੋਵੇ ਹਰ ਆਪ। ਗੁਰੂ ਜੀ